ਸਲੋਕ ਸਾਧੂ ਕੀ ਮਨ ਓਟ ਗਹ ਉਕਤ ਸਿਆਣਪ ਤਿਆਗ ਸੋ ਉਕਤ ਹੁੰਦੀ ਬਾਣੀ ਦੀ ਚਤੁਰਾਈ ਸੋ ਲੱਛੇਦਾਰ ਗੱਲਾਂ ਬਣਾਉਣੀਆਂ ਬੜੀਆਂ ਗੁੰਝਲਦਾਰ ਸੋ ਇਸ ਪ੍ਰਕਾਰ ਸਿਆਣਪ ਦੇ ਅੱਖਰ ਜੇ ਕਹਿਣੇ ਬਹੁਤ ਜ਼ਿਆਦਾ ਵਿਦਵਾਨੀ ਦੇ ਅੱਖਰ ਕਹਿਣੇ ਹੁੰਦੇ ਹਨ ਜੋ ਸਤਿਗੁਰੂ ਕਹਿੰਦੇ ਮਨ ਤੂੰ ਸੰਤਾਂ ਦੀ ਓਟ ਗ੍ਰਹਿਣ ਕਰ ਜਿਹੜੀਆਂ ਬਹੁਤੀਆਂ ਗੱਲਾਂ ਦੀ ਚਲਾਕੀ ਯਾਦਕ ਹੈ ਅਤੇ ਬੁੱਧੀ ਦੀ ਸਿਆਣਪ ਹੈ ਇਹਦਾ ਤਿਆਗ ਕਰ ਦੇ। ਇਹਨਾਂ ਦੇ ਵਿੱਚ ਕੁਛ ਨਹੀਂ ਹੋਣਾ ਕਿਉਂਕਿ ਬਹੁਤੀ ਸਿਆਣਪ ਅਤੇ ਚਲਾਕੀਆਂ ਚਤੁਰਾਈਆਂ ਪਰਮਾਤਮਾ ਦੀ ਪ੍ਰਾਪਤੀ ਵਿੱਚ ਬਹੁਤ ਭਾਰੀ ਵਿਘਨ ਹੋ ਜਾਂਦਾ। ਇਹ ਮਨ ਚੰਚਲਾ ਚਤੁਰਾਈ ਕਿਨਾ ਨਾ ਪਾਇਆ, ਸੋ ਇਸ ਕਰਕੇ ਚਤੁਰਾਈ ਨਾਲ ਚਤੁਰਾਈ ਨਾ ਚਤੁਰ ਭੁਜ ਪਾਈ ਹੈ, ਚਤੁਰਾਈ ਨਾਲ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ। ਗੁਰ ਦੀਖਿਆ ਜੇ ਮਨ ਵਸੈ ਨਾਨਕ ਮਸਤਕੇ ਭਾਗ। ਮਹਾਰਾਜ ਕਥਨ ਕਰਦੇ ਨੇ ਜਿਹਦੇ ਮਨ ਵਿੱਚ ਗੁਰੂ ਦੀ ਸਿੱਖਿਆ ਵਸ ਜਾਂਦੀ ਹੈ, ਗੁਰੂ ਦੀ ਸਿੱਖਿਆ ਦੀ ਸਿਰਫ ਇੱਕ ਪੰਗਤੀ ਬਹੁਤ ਜੇ ਮਨ ਵਿੱਚ ਵਸਾ ਲਈਏ, ਸੋ ਉਹਦੇ ਮੱਥੇ 'ਤੇ ਸ੍ਰੇਸ਼ਟ ਭਾਗ ਹਨ। ਸੋ ਜਿਨ੍ਹਾਂ ਦੇ ਹਿਰਦੇ 'ਚ ਗੁਰੂ ਦੀ ਦੱਸੀ ਹੋਈ ਸਿੱਖਿਆ ਵਸ ਗਈ ਅਤੇ ਉਹ ਸਿੱਖਿਆ ਦੇ ਮੁਤਾਬਕ ਆਪਣੇ ਜੀਵਨ ਨੂੰ ਚਲਾ ਲੈਂਦਾ, ਸਮਝ ਲਓ ਵੀ ਉਹਦੇ ਮੱਥੇ 'ਤੇ ਬਹੁਤ ਵੱਡੇ ਭਾਗ ਨੇ, ਵੀ ਉਹਨੇ ਗੁਰੂ ਸਾਹਿਬ ਦੇ ਬਚਨ ਮੰਨ ਕੇ ਅਤੇ ਆਪਣੇ ਜੀਵਨ ਨੂੰ ਗੁਰੂ ਦੇ ਬਚਨ ਅਨੁਸਾਰ ਢਾਲ ਲਿਆ। ਪੌੜੀ ਸੱਸਾ ਸਰਨ ਪਰੇ ਆਭਹਾਰੇ, ਸ਼ਾਸਤਰ ਸਿਮਰਤ ਵੇਦ ਪੂਕਾਰੇ। ਸੱਸੇ ਅੱਖਰ ਦੁਆਰਾ ਫਰਮਾਉਂਦੇ ਨੇ ਕਿ ਹੁਣ ਹਾਰ ਹੰਭ ਕੇ ਥੱਕ ਟੁੱਟ ਕੇ ਉਸ ਵਾਹਿਗੁਰੂ ਦੀ ਸ਼ਰਨ ਵਿੱਚ ਪੈ ਗਏ ਹਾਂ, ਕਿਉਂਕਿ ਜਿਸ ਵਾਹਿਗੁਰੂ ਦੇ ਜਸ ਨੂੰ 6 ਸ਼ਾਸਤਰ 27 ਸਿਮਰਤੀਆਂ 4 ਵੇਦ ਪੁਕਾਰਦੇ ਨੇ, ਹੁਣ ਉਸ ਪਰਮਾਤਮਾ ਦੀ ਸ਼ਰਨ ਪੈ ਗਏ ਹਾਂ ਅਸੀਂ। ਸੋਧਤ ਸੋਧਤ ਸੋਧ ਵੀ ਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਸੋਧਿਆ ਹੈ, ਚੰਗੀ ਤਰ੍ਹਾਂ ਵਿਚਾਰਿਆ ਹੈ ਮਨ ਕਰਕੇ, ਘੋਖ ਕੀਤੀ ਹੈ, ਫਿਰ ਸੋਧਿਆ ਹੈ ਬਾਣੀ ਕਰਕੇ, ਜ਼ੁਬਾਨ ਕਰਕੇ, ਚੰਗੀ ਤਰ੍ਹਾਂ ਸੋਧ ਕੇ ਵਿਚਾਰ ਕੇ ਸਰੀਰ ਕਰਕੇ, ਵੇਦਾਂ ਨੂੰ ਵੀ ਚੰਗੀ ਤਰ੍ਹਾਂ ਵਾਚਿਆ ਹੈ, ਸ਼ਾਸਤਰਾਂ ਨੂੰ ਵੀ ਚੰਗੀ ਤਰ੍ਹਾਂ ਨਿਰੀਕਸ਼ਣ ਕੀਤਾ ਹੈ, ਪੁਰਾਣਾਂ ਨੂੰ ਵੀ ਚੰਗੀ ਤਰ੍ਹਾਂ ਵਿਚਾਰਿਆ ਹੈ, ਸਿਮਰਤੀਆਂ ਨੂੰ ਵੀ ਵਿਚਾਰਿਆ। ਸਾਰੇ ਧਾਰਮਿਕ ਗ੍ਰੰਥ ਇਹ ਕਥਨ ਕਰਦੇ ਨੇ ਕਿ ਹਰੀ ਦੇ ਭਜਨ ਤੋਂ ਬਿਨਾਂ ਛੁਟਕਾਰਾ ਨਹੀਂ ਹੋਣਾ। ਹਰ ਗ੍ਰੰਥ, ਹਰ ਮਹਾਤਮਾ ਸਭ ਕਹਿੰਦੇ ਨੇ ਕਿ ਨਾਮ ਤੋਂ ਬਿਨਾਂ ਛੁਟਕਾਰਾ ਨਹੀਂ ਹੋਣਾ। ਸੋ ਜਿਨ੍ਹਾਂ ਸੰਤਾਂ ਨੇ ਉਹਦੀ ਸੋਧ ਨੂੰ ਸੋਧਿਆ ਹੈ, ਜਿਨ੍ਹਾਂ ਨੇ ਆਪਣੇ ਮਨ ਨੂੰ ਸ਼ੁੱਧ ਕੀਤਾ ਹੈ, ਉਹਨਾਂ ਦੇ ਕੋਲ ਜਾ ਕੇ ਅਸੀਂ ਵੀ ਚੰਗੀ ਤਰ੍ਹਾਂ ਆਪਣੇ ਆਪ ਨੂੰ ਸੋਧ ਕੇ ਵਿਚਾਰ ਕੇ ਉਹਨਾਂ ਨੂੰ ਪੁੱਛਿਆ ਕਿ ਕੋਈ ਵਿਚਾਰ ਦੱਸੋ। ਮਹਾਂਪੁਰਖ ਵੀ ਕਹਿੰਦੇ ਇਸ ਦੇ ਉੱਪਰ ਨਹੀਂ ਵਿਚਾਰ, ਜਾ ਕੇ ਮਨ ਵਸਿਆ ਨਿਰੰਕਾਰ। ਸਾਸ ਸਾਸ ਹਮ ਭੁੱਲਨ ਹਾਰੇ, ਤੁਮ ਸਮਰੱਥ ਅਗਨਤ ਅਪਾਰੇ। ਅਸੀਂ ਤਾਂ ਮਹਾਰਾਜ ਜੀ ਸਵਾਸ ਸਵਾਸ ਭੁੱਲਣ ਵਾਲੇ, ਗਲਤੀਆਂ ਕਰਨ ਵਾਲੇ, ਸਮਝਦੇ ਹਾਂ ਕਿ ਅਸੀਂ ਸਿਆਣੇ ਹਾਂ, ਪਰ ਜਦੋਂ ਤੁਹਾਡੇ ਸਾਹਮਣੇ ਆਉਂਦੇ ਹਾਂ ਤਾਂ ਸਾਰਾ ਹੀ ਕੁਛ ਗਲਤ ਹੁੰਦਾ। ਅਸੀਂ ਆਪਣੇ ਵੱਲੋਂ ਤਾਂ ਸਿਆਣਪ ਦਾ ਕਦਮ ਚੁੱਕਦੇ ਹਾਂ, ਪਰ ਹੁੰਦੀ ਹੈ ਉਹ ਅਣਪ, ਸਾਡੀ ਗਲਤੀ ਹੈ। ਫਿਰ ਇਸ ਕਰਕੇ ਅਸੀਂ ਆਪਣੀ ਮੱਤ ਛੱਡ ਹੀ ਦਿੱਤੀ, ਕਿਉਂਕਿ ਸਾਡੀ ਬੁੱਧੀ ਇੰਨੀ ਨਹੀਂ ਹੈ, ਅਸੀਂ ਇੰਨੇ ਸਿਆਣੇ ਨਹੀਂ। ਅਸੀਂ ਗੁਰਮਤਿ ਲੈ ਕੇ ਚੱਲੀਏ ਤਾਂ ਚੰਗਾ ਹੈ। ਆਪ ਸਮਰੱਥ ਹੋ, ਸਰਬ ਕਲਾ ਸਮਰੱਥ ਅਤੇ ਅਣਗਿਣਤ ਮਹਿਮਾ ਦੇ ਅਪਾਰ ਗੁਣਾਂ ਵਾਲੇ ਹੋ, ਬਹੁਤ ਜ਼ਿਆਦਾ ਆਪ ਜੀ ਗੁਣਾਂ ਦੇ ਭੰਡਾਰੇ ਹੋ। ਸਰਨ ਪਰੇ ਕੀ ਰਾਖ ਦਿਆਲਾ, ਨਾਨਕ ਤੁਮਰੇ ਬਾਲ ਗੋਪਾਲਾ। ਮਹਾਰਾਜ ਜੀ ਕਥਨ ਕਰਦੇ ਹੈ ਦਿਆਲੂ ਵਾਹਿਗੁਰੂ, ਅਸੀਂ ਆਪ ਜੀ ਦੀ ਸ਼ਰਨ ਵਿੱਚ ਪਏ ਹਾਂ ਅਤੇ ਜਿਹੜਾ ਤੁਹਾਡੀ ਸ਼ਰਨ ਵਿੱਚ ਪੈ ਜਾਂਦਾ ਹੈ ਉਹਦੀ ਆਪ ਲੱਜਾ ਰੱਖਦੇ ਹਾਂ। ਸੋ ਇਸ ਕਰਕੇ ਕਬੀਰ ਮੋਹਿ ਮਰਨੇ ਕਾ ਚਾਓ ਹੈ, ਮਰਾਂ ਤੋਂ ਹਰ ਕੈ ਦੁਆਰ, ਮਤ ਹਰ ਪੁੱਛੈ ਕੌਣ ਹੈ, ਪਰਾ ਹਮਾਰੇ ਬਾਰ। ਇਹ ਮੇਰੇ ਦਰਵਾਜ਼ੇ 'ਤੇ ਆ ਕੇ ਕੌਣ ਪੈ ਗਿਆ। ਸਰਨ ਪਰੇ ਕੀ ਰਾਖਤਾ ਨਾਹੀਂ ਸਹਿਸਾਇਆ, ਸ਼ਰਨ ਪਏ ਦੀ ਲੱਜਾ ਰੱਖੋ। ਅਸੀਂ ਆਪ ਜੀ ਦੇ ਗੋਪਾਲਾ, ਬਾਲ ਗੋਪਾਲ ਹੁੰਦਾ ਗੋਦੀ ਦਾ ਬੱਚਾ, ਜਿਹੜਾ ਗੋਦੀ ਚੁੱਕਿਆ ਛੋਟਾ ਜਿਹਾ ਬੱਚਾ ਹੁੰਦਾ, ਅਸੀਂ ਬਾਹਲੇ ਵੱਡੇ ਨਹੀਂ ਹਾਂ, ਸਾਡੀ ਮੱਤ ਇੰਨੀ ਕੀ ਹੋਈ ਹੈ, ਅਸੀਂ ਕਿੰਨੀ ਮੱਤ ਵਾਲਾ ਇਨਸਾਨ ਹੋਵੇ ਕਿ ਨਹੀਂ ਸਿਆਣਾ ਹੋਵੇ ਫਿਰ ਵੀ ਉਹ ਪਰਮਾਤਮਾ ਦੇ ਅੱਗੇ ਗੁਰਾਂ ਦੇ ਅੱਗੇ ਮੱਤ ਤੋਂ ਹੀਣਾ ਹੀ ਹੈ, ਕਿਉਂਕਿ ਗੁਰਾਂ ਦੀ ਮੱਤ ਸਮੁੰਦਰ ਵਾਂਗ, ਸਾਡੀ ਮੱਤ ਸਮੁੰਦਰ ਦੀ ਬੂੰਦ ਤੋਂ ਵੀ ਛੋਟੀ ਹੈ। ਸੋ ਇਸ ਕਰਕੇ ਕਿੰਨਾ ਹੀ ਸਿਆਣਾ ਹੋਵੇ ਫਿਰ ਸਿਆਣਪ ਵਿੱਚ ਆ ਕੇ ਗਲਤੀ ਕਰ ਜਾਂਦਾ। ਵੱਡੇ ਵੱਡੇ ਸਿਆਣੇ ਲੋਕ ਦੁਨੀਆਂ 'ਤੇ ਆਏ ਪਰ ਗਲਤੀ ਕਰਕੇ ਮਾਰੇ ਗਏ। ਰਾਵਣ ਸਿਆਣਾ ਹੁੰਦਿਆਂ ਹੋਇਆਂ ਵੀ ਮੂਰਖ ਰਾਵਣ ਕਿਹਾ ਲੈ ਦਿਆ ਕਹਾਉਂਦਾ। ਸੋ ਇਸ ਕਰਕੇ ਹੋਰ ਬਹੁਤ ਸਿਆਣੇ ਦੁਨੀਆਂ 'ਤੇ ਆਏ ਨੇ ਪਰ ਉਸ ਆਪਣੀ ਸਿਆਣਪ ਤੋਂ ਹੀ ਕਮਲੇ ਪੁਣ 'ਚ ਜਾ ਟਿੱਕੇ ਨੇ। ਜਦੋਂ ਇਨਸਾਨ ਬਹੁਤ ਸਿਆਣਾ ਹੁੰਦਾ, ਬਹੁਤ ਆ ਜ਼ਿਆਦਾ, ਫਿਰ ਅਖੀਰ ਦੁਨੀਆਂ 'ਚ ਇੰਨੀ ਵਡਿਆਈ ਹੋ ਕੇ ਹੰਕਾਰ ਦਾ ਇੰਨਾ ਬੁਖਾਰ ਚੜ੍ਹ ਜਾਂਦਾ, ਫਿਰ ਕਹਿੰਦਾ ਹਰਨਾਕਸ਼ ਵਾਂਗੂ, ਕਹਿੰਦਾ ਮੈਂ ਹੀ ਪਰਮਾਤਮਾ। ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਨੇ ਸਿਆਣਪ ਜਿਹੜੀ ਹੈ ਇਹ ਮਾਇਆ ਦੀ ਹੀ ਇੱਕ ਉਪਾਧੀ ਹੈ, ਇਹ ਤੋਂ ਬਚਿਓ। ਸਿਆਣਪ ਨਹੀਂ ਕਰਨੀ, ਗੁਰਮਤ ਅਨੁਸਾਰ ਜੀਵਨ ਬਤੀਤ ਕਰਨਾ। ਸਲੋਕ ਖੁਦੀ ਮਿੱਟੀ ਤਬ ਸੁਖ ਭਏ ਮਨ ਤਨ ਭਏ ਅਰੋਗ। ਜਦੋਂ ਹੰਗਤਾ ਮਨ ਦੇ ਅੰਦਰੋਂ ਖੁਦ ਹੀ ਹੁੰਦੀ, ਹੰਗਤਾ ਜਾਂ ਕੋਈ ਮਨ ਦੀ ਇੱਛਾ ਦੂਰ ਹੋਈ, ਉਦੋਂ ਹੀ ਸੁੱਖ ਪ੍ਰਾਪਤ ਹੋਏ ਨੇ। ਖੁਦ ਹੀ ਹੁੰਦੀ ਜਿਵੇਂ ਮੈਂ ਖੁਦ ਕਰ ਲਵਾਂਗਾ, ਮੈਂ ਖੁਦ ਉੱਥੇ ਗਿਆ ਸੀ, ਅਤੇ ਮਨ ਦੀ ਖੁਦ ਹੀ ਬਣ ਗਈ ਕਿ ਮੈਂ ਹੀ ਕੀਤਾ ਸੀ, ਮੈਂ ਨਾ ਹੁੰਦਾ। ਇਹ ਹਉਮੈ ਦੇ ਵਾਕ ਕਹਿਣ ਵਾਲਾ ਸੁਖਦਾਰ ਬੰਦਾ ਜਿਹੜਾ ਹੁੰਦਾ, ਉਹਦੀ ਇੱਛਾ ਜਿਹੜੀ ਸੀ ਹੰਗਤਾ ਦੀ, ਸੋ ਇਸ ਪ੍ਰਕਾਰ ਖੁਦ ਹੀ ਮਿੱਟੀ। ਜਦੋਂ ਉਹਦੀ ਖੁਦ ਹੀ ਮਿੱਟ ਗਈ ਤਾਂ ਸੁੱਖ ਪਏ। ਹੁਣ ਬਈ ਮੈਂ ਨਹੀਂ ਕੁਛ ਕਰਦਾ, ਹੁਣ ਆਪ ਹੀ ਕਰਦਾ। ਜਦੋਂ ਉਹਦੇ ਉੱਤੇ ਗੱਲ ਛੱਡ ਦਿੱਤੀ ਕਿ ਉਹ ਆਪ ਹੀ ਨੇ ਸਭ ਕੁਛ, ਸਭ ਕੁਛ ਆਪੇ ਆਪ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਫਿਰ ਹੁਣ ਅਤੇ ਮਨ ਅਤੇ ਤਨ ਦੋਨੋਂ ਰੋਗਾਂ ਤੋਂ ਰਹਿਤ ਫੇਰ ਹੋਏ ਨੇ। ਜਦੋਂ ਕਿਹਾ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ, ਮੈਂ ਨਾ ਹੀ ਪ੍ਰਭ ਸਭ ਕਿਛ ਤੇਰਾ, ਈਗੈ ਨਿਰਗੁਣ ਉਗੈ ਸਰਗੁਣ, ਕੇਲ ਕਰਤ ਵਿੱਚ ਸੁਆਮੀ ਮੇਰਾ, ਨਾਨਕ ਦ੍ਰਿਸ਼ਟੀ ਆਇਆ ਉਸਤਤ ਕਰਨਾ ਯੋਗ। ਮਹਾਰਾਜ ਫਰਮਾਉਂਦੇ ਨੇ ਸਭ ਕਰਕੇ ਜੋ ਉਸਤਤੀ ਕਰਨੇ ਯੋਗ ਵਾਹਿਗੁਰੂ ਹੈ ਉਹ ਸਾਡੀ ਨਿਗਾਹ 'ਚ ਆ ਗਿਆ, ਹੁਣ ਦ੍ਰਿਸ਼ਟੀ 'ਚ ਆ ਗਿਆ, ਆਪ ਹੁਣ ਸਾਨੂੰ ਆਪਣੀਆਂ ਅੱਖਾਂ ਨਾਲ ਦਿਖਣ ਲੱਗ ਗਿਆ। ਪੌੜੀ ਖੱਖਾ ਖਰਾ ਸਰਾਹੋ ਤਾਹੂ, ਜੋ ਖਿਨਮਹਿ ਊਨੇ ਸੁਭਰ ਪਰਾਹੂ। ਹੁਣ ਖੱਖੇ ਅੱਖਰ ਦੁਆਰਾ ਕਥਨ ਕਰਦੇ ਨੇ ਉਸ ਪਰਮਾਤਮਾ ਨੂੰ, ਖਰਾ ਹੁੰਦਾ ਚੰਗੀ ਤਰ੍ਹਾਂ ਸਲਾਹੁਣਾ ਕਰੋ, ਉਹਦਾ ਜਿਹੜਾ ਸਲਾਹੁਣਾ ਸਭ ਤੋਂ ਚੰਗਾ ਹੈ। ਸੋ ਪਰਮਾਤਮਾ ਇੱਕ ਖਿਨ ਵਿੱਚ ਜਿਹੜੇ ਊਨੇ ਨੇ ਉਹਨਾਂ ਨੂੰ ਸੱਖਣੇ ਕਰ ਦਿੰਦਾ, ਭਾਵ ਖਾਲੀ ਕਰ ਦਿੰਦਾ। ਉਹ ਜੋ ਖਿਨਮੈ ਊਨੇ ਸੁਭਰ ਭਰਾਹੋ, ਅਤੇ ਊਣਿਆਂ ਨੂੰ ਲਬਾ ਲਬ ਭਰ ਦਿੰਦਾ, ਨੱਕੋ ਨੱਕ ਭਰ ਦਿੰਦਾ। ਦੇਰ ਨਹੀਂ ਲੱਗਦੀ, ਇੱਕ ਛਿਨ ਵਿੱਚ ਹੀ ਪਾਸਾ ਪਲਟ ਜਾਂਦਾ ਸਾਰਾ ਹੀ। ਖਰਾ ਨਿਮਾਨਾ ਹੋਤ ਪਰਾਨੀ, ਆਨ ਦਿਨ ਜਾਪੈ ਪ੍ਰਭ ਨਿਰਬਾਨੀ। ਜਦੋਂ ਇਹ ਜੀਵ ਝੂਠੇ ਮਾਣ ਹੰਕਾਰ ਵੱਲੋਂ ਚੰਗਾ ਨਿਰਮਾਣ ਹੋ ਜਾਂਦਾ, ਸਭ ਕੁਛ ਛੱਡ ਦਿੰਦਾ, ਆਪਣੇ ਹੰਕਾਰ ਦਾ ਤਿਆਗ ਕਰ ਦਿੰਦਾ, ਅਤੇ ਰਾਤ ਦਿਨ ਨਿਰਬਾਨੀ ਹੁੰਦਾ, ਨਿਰਬੰਧ ਵਾਹਿਗੁਰੂ ਨੂੰ ਜਾਪੈ ਤੋਂ ਭਾਵ ਜਪਦਾ, ਰਾਤ ਦਿਨ ਪਰਮਾਤਮਾ ਦਾ ਸਿਮਰਨ ਕਰਦਾ, ਇੱਕ ਰਹੇਗਾ ਜਾਂ ਮੈਂ ਜਾਂ ਤੂੰ। ਜਦੋਂ ਬਾਬਾ ਅਟਲ ਰਾਏ ਜੀ ਨੇ ਬੱਚਾ ਜਿਹਦਾ ਨਾਮ ਸੀ ਮੋਹਨ, ਉਹਦੇ ਨਾਲ ਸ਼ਾਮ ਨੂੰ ਖੇਡ ਖੇਡਦਿਆਂ ਹੋਇਆ, ਜਦੋਂ ਵਾਰੀ ਆਈ ਬਾਬਾ ਅਟਲ ਰਾਏ ਜੀ ਦੀ, ਸ਼ਾਮ ਦਾ ਵਕਤ ਹੋ ਗਿਆ, ਹਨੇਰਾ ਹੋ ਗਿਆ। ਬਾਬਾ ਜੀ ਕਹਿਣ ਲੱਗੇ ਕੱਲ੍ਹ ਨੂੰ ਵਾਰੀ ਲਵਾਂਗਾ ਖੇਡ ਦੀ, ਕੱਲ੍ਹ ਮੇਰੀ ਵਾਰੀ ਹੈ। ਰਾਤ ਨੂੰ ਮੋਹਨ ਨੂੰ ਸੱਪ ਲੜ ਗਿਆ, ਚੜ੍ਹਾਈ ਕਰ ਗਿਆ। ਬਾਬਾ ਅਟਲ ਰਾਏ ਜੀ ਜਦੋਂ ਖੇਡਣ ਗਏ, ਉਹਦੇ ਘਰ ਜਦੋਂ ਪਹੁੰਚੇ, ਇਕੱਠ ਹੋਇਆ ਬੜਾ, ਕੀ ਹੋਇਆ? ਕਹਿੰਦੇ ਮੋਹਨ ਨੂੰ ਰਾਤ ਸੱਪ ਲੜ ਗਿਆ। ਬਾਬਾ ਅਟਲ ਰਾਏ ਜੀ ਨੇ ਹੱਥ ਵਿੱਚ ਫੜੀ ਹੋਈ ਹਾਕੀ ਵਰਗੀ ਹੁੰਦੀ ਆ ਖੂੰਡੀ, ਉਹ ਖੂੰਡੀ ਉਹਦੇ ਗਲ 'ਚ ਪਾ ਕੇ, ਉੱਠੋਏ ਮੇਰੀ ਵਾਰੀ ਦੇ। ਉਹ ਜਿਉਂਦਾ ਹੋ ਗਿਆ ਉਸ ਵਕਤ ਮੋਹਣ। ਇੰਨੀ ਸ਼ਕਤੀ ਦੇ ਮਾਲਕ ਬਾਬਾ ਅਟਲ ਰਾਏ, ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਾਹਿਬਜ਼ਾਦੇ, ਬਾਬਾ ਗੁਰਦਿੱਤਾ ਜੀ, ਬਾਬਾ ਅਟਲ ਰਾਏ ਜੀ, ਬਾਬਾ ਸੂਰਜਮੱਲ ਅਣੀ ਰਾਏ, ਫਿਰ ਗੁਰੂ ਤੇਗ ਬਹਾਦਰ ਸਾਹਿਬ, ਪੰਜ ਸਾਹਿਬਜ਼ਾਦੇ ਸੀ ਛੇਵੇਂ ਪਾਤਸ਼ਾਹ, ਇੱਕ ਪੁੱਤਰੀ ਸੀ ਬੀਬੀ ਵੀਰੋ, ਜਿਹਦੇ ਪੰਜ ਪੁੱਤਰ ਅੱਗੇ ਦਸਵੇਂ ਪਾਤਸ਼ਾਹ ਮਹਾਰਾਜ ਵੇਲੇ ਜੰਗ ਲੜੇ ਸੀ। ਸੋ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਕੇ ਫਰਮਾਉਂਦੇ ਨੇ ਕਿ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਦਾ ਜਦੋਂ, ਸੋ ਉਦੋਂ ਇਨਸਾਨ ਨਿਰਬੰਧ ਪਦਵੀ ਪ੍ਰਾਪਤ ਕਰ ਲੈਂਦਾ। ਜੇ ਮੈਂ ਅਤੇ ਤੂੰ ਦੀ ਗੱਲ ਆਈ, ਜਿਉਂਦਾ ਕਰ ਦਿੱਤਾ ਬੱਚਾ, ਛੇਵੇਂ ਪਾਤਸ਼ਾਹ ਨੇ ਬੁਲਾ ਕੇ ਕੋਲ ਕਿਹਾ, ਬੇਟਾ ਜੀ ਤੁਸੀਂ ਬੱਚਾ ਜਿਉਂਦਾ ਕਿਉਂ ਕੀਤਾ, ਜਦੋਂ ਅਸੀਂ ਬੈਠੇ ਹਾਂ ਭਾਣੇ ਤੋਂ ਬਾਹਰ ਕਿਉਂ ਗਏ ਹੋ, ਹੁਣ ਜਾਂ ਤਾਂ ਤੁਸੀਂ ਰਹੋ ਫਿਰ ਜਾ ਅਸੀਂ ਰਹਾਂਗੇ। ਉਸ ਵਕਤ ਬਾਬਾ ਅਟਲ ਰਾਏ ਜੀ ਨੇ ਇਸ਼ਨਾਨ ਕੀਤਾ, ਚਿੱਟਾ ਕੱਪੜਾ ਲੈ ਕੇ ਜਪਜੀ ਸਾਹਿਬ ਦਾ ਪਾਠ ਕਰਕੇ ਜਿੱਥੇ ਹੁਣ ਬਾਬਾ ਅਟਲ ਜੀ ਦਾ ਥਾਂ ਹੈ ਉੱਥੇ ਸਰੀਰ ਛੱਡਿਆ ਆਪਣਾ। ਉਹ ਜਦੋਂ 9 ਸਾਲ ਦੀ ਉਮਰ ਸੀ ਬਾਬਾ ਜੀ ਦੀ, ਜਦੋਂ ਛੇਵੇਂ ਪਾਤਸ਼ਾਹ ਨੂੰ ਪਤਾ ਲੱਗਿਆ ਆਪ ਜੀ ਉੱਥੇ ਆਏ, ਉਸ ਵਕਤ ਕਿਹਾ, ਬਾਬਾ ਅਟਲ ਤੂੰ ਅੰਮ੍ਰਿਤਸਰ ਦਾ ਥਾਣੇਦਾਰ ਹੋਵੇਂਗਾ, ਤੇਰੀ ਜਗ੍ਹਾ 'ਤੇ ਪਹਿਲਾਂ ਮੰਨਤਾ ਪੂਰੀ ਹੋਇਆ ਕਰੇਗੀ, ਸਾਡੀ ਜਗ੍ਹਾ 'ਤੇ ਬਾਅਦ ਵਿੱਚ ਜੋ ਤੇਰੇ ਦਰ 'ਤੇ ਆ ਕੇ ਮੰਗੇਗਾ ਪਹਿਲਾਂ ਉਹਨੂੰ ਦਾਤ ਮਿਲੇਗੀ। 9 ਮੰਜ਼ਿਲਾ ਇਮਾਰਤ ਹੈ ਬਾਬਾ ਅਟਲ ਰਾਏ ਦੀ, ਬਾਬਾ ਅਟਲ ਪੱਕੀਆਂ ਪਕਾਈਆਂ ਘੱਲ, ਉੱਥੇ ਲੰਗਰ ਨਹੀਂ ਪੱਕਦਾ, ਉੱਥੇ ਪੱਕੀਆਂ ਪਕਾਈਆਂ ਰੋਟੀਆਂ ਹੀ ਆਉਂਦੀਆਂ ਨੇ, ਪੱਕਿਆ ਪਕਾਇਆ ਲੰਗਰ ਚੱਲਦਾ। ਉੱਥੇ ਲੋਕ ਬਾਬਾ ਅਟਲ ਜੀ ਤੋਂ ਮੰਗਦੇ ਨੇ, ਜੋ ਮੰਗ ਪੂਰੀ ਹੋ ਜਾਂਦੀ ਹੈ। ਸੋ ਜਿਵੇਂ ਫਰਮਾਉਂਦੇ ਨੇ, ਸੋ ਕਿਸੇ ਦਾ ਵਿਆਹ ਨਹੀਂ ਸੀ ਹੁੰਦਾ, ਉਹਨੇ ਜਾ ਕੇ ਉਸ ਵਕਤ ਬੇਨਤੀ ਕੀਤੀ, ਬਾਬਾ ਅਟਲ ਪੱਕੀਆਂ ਪਕਾਈਆਂ ਘੱਲ ਇਹ ਤਾਂ ਠੀਕ ਹੈ, ਪਰ ਸਾਡੇ ਤਾਂ ਘਰੇ ਰੋਟੀ ਨਹੀਂ ਪੱਕਦੀ। ਉਹਨੇ ਅਰਦਾਸ ਕੀਤੀ, ਬਾਬਾ ਅਟਲ ਪਕਾਉਣ ਵਾਲੀ ਘੱਲ। ਸੋ ਉਸ ਵਕਤ ਬਾਬਾ ਜੀ ਦੀ ਕਿਰਪਾ ਨਾਲ ਉਹਦੀ ਸ਼ਾਦੀ ਹੋਈ। ਸੋ ਇਸ ਪ੍ਰਕਾਰ ਉੱਥੇ ਜੋ ਵੀ ਕੋਈ ਮੰਗ ਮੰਗਦਾ ਉਹ ਬਾਬਾ ਜੀ ਪੂਰੀ ਕਰਦੇ ਨੇ। ਸੋ ਪਰ ਮਹਾਰਾਜ ਨੇ ਕਿਹਾ ਸੀ ਜਾਂ ਤੁਸੀਂ ਰਹੋਗੇ ਜਾਂ ਅਸੀਂ, ਇਹ ਇੱਕ ਫੈਸਲਾ ਹੋਣਾ ਆਪਣਾ, ਜਾਂ ਤਾਂ ਆਪਾਂ ਆਪਣੇ ਅੰਦਰ ਮੈਂ ਨੂੰ ਰੱਖ ਲਈਏ ਅਤੇ ਜਾਂ ਫਿਰ ਤੂੰ ਨੂੰ ਰੱਖ ਲਈਏ, ਤੂੰ ਵਿੱਚ ਆਪਾਂ ਨੂੰ ਫਾਇਦਾ ਅਤੇ ਮੈਂ ਵਿੱਚ ਨੁਕਸਾਨ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਮੈਂ ਨੂੰ ਖਤਮ ਕਰ ਦਿਓ, ਤੂੰ ਹੀ ਵਿੱਚ ਆ ਜਾਓ। ਭਾਵ ਹੈ ਖਸਮ ਤਾਂ ਵਾ ਸੁੱਖ ਦੇਤਾ, ਪਾਰ ਬ੍ਰਹਮ ਐਸੋ ਆਗਨਤਾ। ਜੋ ਵਾਹਿਗੁਰੂ ਨੂੰ ਨਿਰਮਾਣ ਰਹਿਣ ਵਾਲਾ ਪੁਰਸ਼ ਭਾ ਜਾਵੇ ਤਾਂ ਮਾਲਕ ਉਹਨੂੰ ਸੁੱਖ ਦਿੰਦਾ। ਪਾਰ ਬ੍ਰਹਮ ਪਰਮੇਸ਼ਰ ਹੈ ਜਾਂ ਅਣਗਿਣਤ ਹੈ, ਬਖਸ਼ਿੰਦਾ ਹੈ, ਜੋ ਨਾਮ ਜਪਣ ਵਾਲਿਆਂ ਨਾਲ ਹਿਸਾਬ ਨਹੀਂ ਗਿਣਦਾ। ਬਸ ਨਾਮ ਜਪਣ ਵਾਲਿਆਂ ਦੀ ਕੋਈ ਗਿਣਤੀ ਗਿਣਦਾ ਹੀ ਨਹੀਂ। ਜਿਹੜਾ ਨਾਮ ਜਪਣ ਲੱਗ ਜਾਂਦਾ ਹੈ ਉਹਦੀਆਂ ਗਲਤੀਆਂ ਵੈਸੇ ਹੀ ਮਾਫ਼ ਕਰ ਦਿੰਦਾ। ਅਸੰਖ ਖਤੇ ਖਿਨ ਬਖਸ਼ਣਹਾਰਾ, ਨਾਨਕ ਸਾਹਿਬ ਸਦਾ ਦਯਾਰਾ। ਅਣਗਿਣਤ ਗੁਨਾਹਾਂ ਨੂੰ ਇੱਕ ਖਿਨ ਵਿੱਚ ਬਖਸ਼ਣ ਵਾਲਾ ਹੈ, ਛਿਨ ਮਾਤਰ ਹੀ ਬਖਸ਼ ਦਿੰਦਾ। ਮਹਾਰਾਜ ਕਥਨ ਕਰਦੇ ਉਹ ਸਾਹਿਬ ਸਦਾ ਹੀ ਦਿਆਲੂ ਰਹਿੰਦਾ, ਉਹਦੇ ਸੁਭਾਅ ਵਿੱਚ ਕਦੇ ਕਠੋਰਤਾ ਨਹੀਂ ਆਉਂਦੀ, ਦਿਆਲਤਾ ਵਿੱਚ ਹੀ ਰਹਿੰਦਾ। ਸਲੋਕ ਸਤ ਕਹੋ ਸੁਨ ਮਨ ਮੇਰੇ, ਸਰਨ ਪਰਹੋ ਹਰ ਰਾਏ। ਇਹ ਮੇਰੇ ਮਨ ਤੋਂ ਭਾਵ ਪਿਆਰੇ ਮੈਂ ਸੱਚ ਕਹਿੰਦਾ, ਤੂੰ ਸੁਣ ਮੇਰੀ ਗੱਲ। ਹਰੀ ਜੋ ਰਾਜਾ ਰੂਪ ਹੈ, ਜੋ ਪ੍ਰਕਾਸ਼ ਰੂਪ ਹੈ, ਉਹਦੀ ਸ਼ਰਨ ਪੈ ਜਾ। ਉਹਨੂੰ ਕਹਿ ਵਾਹਿਗੁਰੂ ਮੈਂ ਤੇਰੀ ਸ਼ਰਨ ਹਾਂ, ਪੈ ਜਾ ਉਹਦੀ ਸ਼ਰਨ ਵਿੱਚ। ਉਕਤ ਸਿਆਣਪ ਸਗਲ ਤਿਆਗ, ਨਾਨਕ ਲਏ ਸਮਾਏ। ਉਕਤ ਹੁੰਦਾ ਬਾਣੀ ਦੀ ਚਤੁਰਾਈ ਅਤੇ ਬੁੱਧੀ ਦੀ ਸਿਆਣਪ ਸਾਰੀ ਛੱਡ ਦੇ, ਤਾਂ ਵਾਹਿਗੁਰੂ ਤੈਨੂੰ ਆਪਣੇ ਨਾਲ ਸਮਾ ਲਵੇਗਾ, ਮੇਲ ਲਵੇਗਾ, ਤੈਨੂੰ ਆਪਣੇ ਵਿੱਚ ਅਭੇਦ ਕਰ ਲਵੇਗਾ ਪਰਮਾਤਮਾ। ਪੌੜੀ ਸੱਸਾ ਸਿਆਣ ਪਛਾੜ ਅਯਾਨਾ, ਹਿਕਮਤ ਹੁਕਮ ਨਾ ਪ੍ਰਭ ਪਤੀਆਨਾ। ਸੱਸੇ ਅੱਖਰ ਦੁਆਰਾ ਕਥਨ ਕਰਦੇ ਨੇ, ਹੇ ਅਯਾਨਾ ਅਗਿਆਨੀ ਜੀਵ, ਤੂੰ ਆਪਣੀ ਸਿਆਣਪ ਛੱਡ ਦੇ, ਤਿਆਗ ਦੇ ਸਿਆਣਪ ਆਪਣੀ। ਫਿਰ ਦੁਬਾਰਾ ਕਹਿੰਦੇ ਨੇ, ਇਹ ਜਿਹੜੀਆਂ ਹਿਕਮਤਾਂ ਦੇ ਨਾਲ ਹੁਕਮ ਨਾਲ ਵਾਹਿਗੁਰੂ ਨੂੰ ਪ੍ਰਭੂ ਨੂੰ ਕਿਸੇ ਨੇ ਨਹੀਂ ਪਤਿਆਨਾ ਤੋਂ ਪ੍ਰਸੰਨ ਕੀਤਾ। ਕਿਸੇ ਦਾ ਪ੍ਰਭੂ ਉੱਤੇ ਭਰੋਸਾ ਨਹੀਂ ਹੁੰਦਾ। ਇਸ ਤਰ੍ਹਾਂ ਸਹਿਸ ਭਾਤ ਕਰਹਿ ਚਤੁਰਾਈ, ਸੰਗ ਤੁਹਾਰੈ ਏਕ ਨ ਜਾਈ। ਜਿਹੜੀ ਤੂੰ ਹਜ਼ਾਰ ਤਰ੍ਹਾਂ ਦੀ ਚਤੁਰਾਈ ਕਰਦਾ ਪਰਮਾਤਮਾ ਨਾਲ, ਲੱਖਾਂ ਸਿਆਣਪਾਂ ਦਿਖਾਈ ਜਾਂਦਾ ਉਹਨੂੰ, ਅੰਤ ਨੂੰ ਉਹਨਾਂ ਵਿੱਚੋਂ ਤੇਰੇ ਨਾਲ ਇੱਕ ਨਹੀਂ ਜਾਣੀ। ਸਹਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਇੱਕ ਵੀ ਸਿਆਣਪ ਨਾਲ ਨਹੀਂ ਜਾਣੀ। ਇਸ ਕਰਕੇ ਚਤੁਰਾਈਆਂ ਛੱਡੋ, ਚਤੁਰਾਈ ਨਾ ਕਰੋ ਪਰਮਾਤਮਾ ਨਾਲ। ਕੀ ਕਰੀਏ ਫਿਰ? ਸੋ ਸੋ ਜਪ ਦਿਨ ਰਾਤੀ, ਅਰੇ ਜੀ ਚੱਲੇ ਤੁਹਾਰੈ ਸਾਥੀ। ਮਨ ਕਰਕੇ ਸੋ ਹੈ ਜੋ ਉਸ ਪਰਮਾਤਮਾ ਨੂੰ, ਤੇ ਤਨ ਕਰਕੇ ਸੋ ਤੋਂ ਭਾਵ ਉਸ ਪਰਮਾਤਮਾ ਨੂੰ ਰਾਤ ਦਿਨ ਜਪਣਾ ਕਰ। ਸੋ ਹੁੰਦਾ ਸੋਭਨੀਕ, ਜੋ ਸੋ ਉਹ ਪਰਮੇਸ਼ਰ ਹੈ, ਉਹਨੂੰ ਦਿਨ ਰਾਤੀ ਜਪਣਾ ਕਰ। ਉਸ ਪਰਮਾਤਮਾ ਨੂੰ ਦਿਨੇ ਵੀ ਜਪਦਾ ਜਪਣਾ ਕਰ, ਤੇ ਪਰਮਾਤਮਾ ਨੂੰ ਰਾਤ ਨੂੰ ਵੀ ਜਪਿਆ ਕਰ। ਇਹ ਨਾਮ ਹੀ ਤੇਰੇ ਨਾਲ ਚੱਲਣਾ ਹੈ, ਨਾਮ ਹੀ ਤੇਰਾ ਸਾਥੀ ਹੋਣਾ, ਹੋਰ ਤਾਂ ਕੋਈ ਸਾਥੀ ਹੈ ਨਹੀਂ ਗਾ। ਇਹ ਦੇਖਣ ਨੂੰ ਭੁਲੇਖੇ ਮਾਤਰ ਸਾਥੀ ਨੇ ਸਾਰੇ। ਇਹ ਤਾਂ ਜਦ ਤੱਕ ਆਪਾਂ ਤੁਰਦੇ ਹਾਂ ਚੰਗੇ ਵਧੀਆ, ਕੱਪੜਾ ਲੀੜਾ ਪੈਸਾ ਸਿਹਤ ਠੀਕ ਹੈ, ਉਦੋਂ ਤੱਕ ਇਹ ਤੁਰੇ ਜਾਂਦੇ ਨੇ। ਜਦੋਂ ਇਹਨਾਂ ਨੇ ਦੇਖਿਆ ਸਿਹਤ ਵੀ ਖਰਾਬ ਜੀ ਹੈ, ਕਿਸੇ ਕੰਮ ਦਾ ਨਹੀਂ, ਹੁਣ ਪੈਸਾ ਨਹੀਂ, ਇਹ ਫਿਰ ਇਹ ਲੋਕ ਵੀ ਪਿੱਛੇ ਜਿਹਨੂੰ ਭੱਜ ਜਾਂਦੇ ਨੇ। ਇਹ ਤਾਂ ਮਤਲਬੀ ਲੋਕ ਹੈ ਸਾਰੇ। ਜਦੋਂ ਤੱਕ ਇਹਨਾਂ ਨੂੰ ਮਤਲਬ ਹੈ ਤਾਂ ਉਦੋਂ ਤੱਕ ਤੇਰੇ ਨਾਲ ਖੜਨਗੇ, ਜਦੋਂ ਮਤਲਬ ਹਟ ਗਿਆ। ਇਹ ਪਰਮਾਤਮਾ ਐਸਾ ਮਤਲਬ ਹੀ ਨਹੀਂ ਹੈ, ਪਰਮਾਤਮਾ ਤਾਂ ਦੁੱਖ ਸੁੱਖ ਦਾ ਸਾਥੀ। ਜਦੋਂ ਵੀ ਮਰਜ਼ੀ ਦੇਖ ਲਓ, ਉਹਨੇ ਸਾਡਾ ਸਾਥ ਦੇਣਾ ਹਰ ਵਕਤ। ਉਹ ਬਹੁਤ ਅੱਛਾ ਸੱਜਣ ਮਿੱਤਰ ਦੋਸਤ ਹੈ। ਤਿੱਥੇ ਤੂੰ ਸਮਰੱਥ, ਜਿੱਥੇ ਕੋਈ ਨਾ ਹੈ ਉੱਥੇ ਤੇਰੀ ਰੱਖ, ਅਗਨੀ ਉਦਰ ਮਾਹੇ, ਸੁਣ ਕੇ ਜਮਕੇ ਦੂਤ ਨਾਏ ਤੇਰਾ ਛੱਡ ਜਾਹੇ। ਭਾਉ ਜਲ ਦਿਖਮ ਅਸਗਾਹ, ਗੁਰਸਬ ਦੀ ਪਾਰ ਪਾਹੇ, ਜਿਨ ਕਉ ਲੱਗੀ ਪਿਆਸ ਅੰਮ੍ਰਿਤੇ ਖਾਹੇ, ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ, ਸਭ ਸਾਹਿਬੋ ਕਿਰਪਾਲ ਸੰਭਾਲੇ ਸਾਹੇ ਸਾਹੇ, ਬਿਰਥਾ ਕੋਈ ਨਾ ਜਾਏ ਜੇ ਆਵੇ ਤੁਦਾਹੇ। ਇਹ ਦੁਨੀਆਂ ਦੇ ਲੋਕ ਜਿਹੜੇ ਨੇ, ਇਹਨਾਂ ਨਾਲ ਬਹੁਤੀ ਗੂੜ੍ਹ ਦੋਸਤੀ ਨਾ ਪਾਈ, ਗੂੜ੍ਹ ਦੋਸਤੀ ਪਰਮਾਤਮਾ ਨਾਲ ਪਾ। ਕਿਉਂਕਿ ਗੂੜ੍ਹੀ ਦੋਸਤੀ ਇਹਨਾਂ ਨਾਲ ਚੱਲਦੀ ਨਹੀਂ, ਇਹਨਾਂ ਦਾ ਕੀ ਪਤਾ ਕਿਹੜੇ ਵੇਲੇ ਫਿਸਲ ਜਾਣ। ਸੋ ਸੇਵਾ ਕਰ ਸੰਤਾਂ ਮਹਾਤਮਾ ਦੀ, ਗੁਰਮੁਖਾਂ ਦੀ, ਜਿਹੜੇ ਨਾਲ ਨਿਭਣ ਵਾਲੇ ਨੇ। ਸਾਧ ਸੇਵਾ ਲਾਵੈ ਜੇ ਆਪੈ, ਨਾਨਕ ਤਾ ਕਉ ਦੁਖ ਨਾ ਵਿਆਪੈ। ਹੁਣ ਮਹਾਰਾਜ ਕਥਨ ਕਰਦੇ ਨੇ, ਪਰਮੇਸ਼ੁਰ ਆਪ ਜਿਨ੍ਹਾਂ ਨੂੰ ਸੰਤਾਂ ਦੀ ਸੇਵਾ ਚ ਲਾਉਂਦਾ ਨਾ, ਉਹਨੂੰ ਫਿਰ ਦੁੱਖ ਨਹੀਂ ਵਾਪਰਦਾ। ਕੋਈ ਪੂਰਨ ਮਹਾਤਮਾ ਕਦੇ ਮਿਲ ਜੇ ਜ਼ਿੰਦਗੀ ਚ, ਮਹਾਰਾਜ ਅੱਗੇ ਬੇਨਤੀ ਕਰੋ। ਸੋ ਜਿਵੇਂ ਕੋਈ ਮਹਾਤਮਾ ਦਾ ਸੰਗੀ ਸੀ ਪਹਿਲਾਂ, ਉਹ ਮਹਾਤਮਾ ਸਰੀਰ ਛੱਡ ਗਏ ਤੇ ਫਿਰ ਉਹਨੂੰ ਬੜੀ ਤੜਫਣਾ ਲੱਗੇ ਵੀ ਹੁਣ ਕੋਈ ਪੂਰਨ ਪੁਰਖ ਮਿਲੇ ਤਾਂ ਹੈ। ਫਿਰ ਉਹਨੇ ਮੂਲ ਮੰਤਰ ਦਾ 125,000 ਪਾਠ ਕੀਤਾ, ਅਰਦਾਸ ਕੀਤੀ, ਹੇ ਮਹਾਰਾਜ ਕਿਸੇ ਬ੍ਰਹਮ ਗਿਆਨੀ ਦੇ ਦਰਸ਼ਨ ਕਰਾਓ, ਕੋਈ ਪੂਰਨ ਪੁਰਖ ਮਿਲਾਓ। ਰਾਤ ਨੂੰ ਫਿਰ ਉਹ ਮਹਾਂਪੁਰਖ ਸੁਪਨੇ 'ਚ ਆਏ ਤੇ ਉਹਨਾਂ ਦੇ ਨਾਲ ਫਿਰ ਮਹਾਂਪੁਰਖ ਖੜੇ ਸੀ, ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ। ਕਹਿੰਦੇ ਹੁਣ ਤੂੰ ਇਹਨਾਂ ਕੋਲ ਚੱਲਿਆ ਜਾਇਆ ਕਰ, ਇਹ ਪੂਰਨ ਪੁਰਖ ਨੇ। ਇਸ ਤਰ੍ਹਾਂ ਫਿਰ ਉਹ ਮਹਾਂਪੁਰਖਾਂ ਕੋਲ ਆਉਣ ਲੱਗ ਪਿਆ। ਸੋ ਜੇ ਆਪਾਂ ਬੇਨਤੀ ਕਰੀਏ ਮਹਾਰਾਜ ਦੇ ਅੱਗੇ, ਸਾਨੂੰ ਪੂਰਨ ਪੁਰਖਾਂ ਦਾ ਮਿਲਾਪ ਕਰਾਓ, ਤਾਂ ਸਤਿਗੁਰੂ ਪੂਰਨ ਪੁਰਖਾਂ ਦਾ ਮਿਲਾਪ ਕਰਾ ਦਿੰਦੇ ਨੇ। ਗੁਰਮੁਖਾਂ ਦਾ ਮਿਲਾਪ ਚੰਗਾ ਹੁੰਦਾ, ਸਤਸੰਗਤ ਵਿੱਚ ਬਹਿਣਾ ਚੰਗਾ ਹੁੰਦਾ। ਇਹ ਨਹੀਂ ਹੁੰਦਾ ਕਿ ਇਕੱਲਾ ਸਿਰਫ ਮੈਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਭ ਤੋਂ ਸ਼੍ਰੋਮਣੀ ਨੇ, ਪਰ ਸਤਿਗੁਰੂ ਕਹਿੰਦੇ ਮੇਰੇ ਤੱਕ ਜਿਹੜਾ ਆ ਜਾਂਦਾ ਉਹਨੂੰ ਮੈਂ ਪਹਿਲਾਂ ਸਤਸੰਗਤ ਵਿੱਚ ਬਹਿਣ ਲਈ ਕਹਿਣਾ, ਫਿਰ ਉਹਨੂੰ ਕਹੀਦਾ ਵੀ ਗੁਰਮੁਖਾਂ ਦੀ ਸੰਗਤ ਹਰ ਵਕਤ ਕਰਿਆ ਕਰ। ਹੁਣ ਹਰ ਵਕਤ ਤਾਂ ਆਪਾਂ ਗੁਰੂ ਸਾਹਿਬ ਦੇ ਕੋਲ ਨਹੀਂ ਬਹਿ ਸਕਦੇ, ਤਾਂ ਹਰ ਵਕਤ ਸਾਧ ਸੰਗਤ ਵਿੱਚ ਨਹੀਂ ਬਹਿ ਸਕਦੇ, ਤਾਂ ਫਿਰ ਬਾਹਰ ਕਿਹਦੀ ਸੰਗਤ ਮਿਲੇ? ਕੋਈ ਗੁਰਮੁਖ ਪਿਆਰਾ ਸੰਗੀ ਸਾਥੀ ਨਾਮ ਜਪਣ ਵਾਲਾ, ਉਹਨਾਂ ਦੀ ਸੰਗਤ ਮਿਲ ਜਾਏ। ਸੇ ਸੰਯੋਗ ਕਰੋ ਮੇਰੇ ਪਿਆਰੇ, ਜਿਤ ਰਸਨਾ ਹਰ ਨਾਮ ਉਚਾਰੇ। ਉਹ ਜਿਹੇ ਸੰਯੋਗ ਬਣਾ ਦਿਓ ਮਹਾਰਾਜ, ਕੋਈ ਗੁਰਮੁਖ ਮਿਲ ਜਾਏ ਇਹੋ ਜਿਹਾ ਜਿਹਦੇ ਨਾਲ ਮਿਲ ਕੇ ਹਰ ਵਕਤ ਅਸੀਂ ਬੰਦਗੀ ਦੇ ਬਚਨ ਕਰ ਸਕੀਏ, ਕੋਈ ਪ੍ਰਾਪਤੀ ਦੇ, ਕੋਈ ਭਗਤੀ ਦੇ ਬਚਨ ਕਰ ਸਕੀਏ। ਸਲੋਕ ਹਰ ਹਰ ਮੁਖ ਤੇ ਬੋਲਣਾ, ਮਨ ਉਠੈ ਸੁਖ ਹੋਏ। ਮੂੰਹ ਨਾਲ ਵਾਹਿਗੁਰੂ ਵਾਹਿਗੁਰੂ ਨਾਮ ਬੋਲਣਾ ਕਰੇ, ਮੂੰਹ ਨਾਲ ਵਾਹਿਗੁਰੂ ਬੋਲੇ ਤਾਂ ਹਲੇ ਸੁੱਖ ਨਹੀਂ ਮਿਲਣਾ। ਸਤਿਗੁਰੂ ਕਹਿੰਦੇ ਹੁਣ ਮਨ ਵਿੱਚ ਵੀ ਉਹਨੂੰ ਵਸਾਓ ਜਿਹੜਾ ਮੂੰਹ ਨਾਲ ਕਿਹਾ ਵਾਹਿਗੁਰੂ। ਸੋ ਹਰ ਹਰ ਮੁਖ ਤੇ ਬੋਲਣਾ ਇਹ ਤਾਂ ਚੰਗਾ, ਪਰ ਮਨ ਬੂਠਾ ਸੁੱਖ ਹੋਏ। ਜਦੋਂ ਤੱਕ ਨਾਮ ਮਨ 'ਚ ਨਹੀਂ ਵੱਸਦਾ ਉਦੋਂ ਤੱਕ ਸੁੱਖ ਨਹੀਂ ਪ੍ਰਾਪਤ ਹੋ ਸਕਦਾ। ਤਾਂ ਇਹਨੂੰ ਸੁੱਖ ਦੀ ਪ੍ਰਾਪਤੀ ਹੁੰਦੀ ਜਦੋਂ ਮਨ 'ਚ ਵਸਾ ਲੈਂਦਾ ਨਾਮ ਨੂੰ। ਪਿਆਸੇ ਦੇ ਮੂਹਰੇ ਪਾਣੀ ਰੱਖਿਆ ਨਹੀਂ ਬਣਦਾ ਕੁਛ, ਜਦੋਂ ਦੋ ਘੁੱਟਾਂ ਭਰ ਲਈਆਂ ਤਾਂ ਉਹਦੀ ਪਿਆਸ ਮਿਟਦੀ, ਸਾਰਾ ਪਾਣੀ ਪੀ ਗਿਆ। ਨਾਨਕ ਸਭ ਮਹਿ ਰਵ ਰਹਿਆ ਥਾਨ ਥਨੰਤਰ ਸੋਏ। ਹੁਣ ਮਹਾਰਾਜ ਕਥਨ ਕਰਦੇ ਨੇ ਸਾਰਿਆਂ ਵਿੱਚ ਵਾਹਿਗੁਰੂ ਵਿਆਪਕ ਹੈ, ਇਹ ਅਨੁਭਵ ਕਰਨਾ ਪੈਂਦਾ ਬਹਿ ਕੇ। ਸਾਰਿਆਂ ਵਿੱਚ ਹੈ ਵਾਹਿਗੁਰੂ, ਨਿਰੰਕਾਰ ਦੀ ਜੋਤ ਸਾਰਿਆਂ ਵਿੱਚ। ਜਦੋਂ ਇਉਂ ਬੈਠ ਕੇ ਇਹਦਾ ਅਭਿਆਸ ਕਰਦੇ ਹਾਂ ਸਿਮਰਨ ਕਰਦੇ ਹੋਏ, ਫਿਰ ਆਪਣੇ ਆਪ ਸਾਡੇ ਮਨ ਦੇ ਅੰਦਰੋਂ ਈਰਖਾ ਭਾਵਨਾ ਨਿਕਲਦੀ ਜਾਂਦੀ, ਆਪਣੇ ਅੰਦਰ ਮਿੱਤਰਤਾ ਆ ਜਾਂਦੀ ਹਰੇਕ ਪ੍ਰਤੀ। ਅਸੀਂ ਕਿਸੇ ਨੂੰ ਵੈਰ ਨਹੀਂ ਕਰਨਾ, ਅਸੀਂ ਕਿਸੇ ਨਾਲ ਈਰਖਾ ਨਹੀਂ ਕਰਨੀ। ਫਿਰ ਉਹ ਜੇ ਅੱਗਿਓਂ ਵੀ ਬਣ ਜਾਂਦਾ ਅਗਲਾ, ਬਈ ਇਹ ਤਾਂ ਹੁਣ ਗੱਲ ਲੜਾਈ ਵਾਲੀ ਤਾਂ ਗੱਲ ਹੀ ਨਹੀਂ ਕਰਦਾ, ਇਹ ਤਾਂ ਪ੍ਰੇਮ ਦੀ ਗੱਲ ਕਰਦਾ, ਅਗਲਾ ਵੀ ਠੰਡਾ ਪੈ ਜਾਂਦਾ। ਅਤੇ ਜੇ ਅਸੀਂ ਸਾਡੀ ਭਾਵਨਾ ਮਾੜੀ ਤਾਂ ਅਗਲੇ ਵੀ ਮਾੜੀ ਭਾਵਨਾ ਅੱਗਿਓਂ ਵੀ ਬਣ ਜਾਂਦੀ। ਮਹਾਰਾਜ ਕਹਿੰਦੇ ਕਿਸੇ ਪ੍ਰਤੀ ਵੈਰ ਵਿਰੋਧ ਨਹੀਂ ਕਰਨਾ, ਵੈਰ ਵਿਰੋਧ ਮਿੱਟੇ ਤੇ ਮਨ ਤੇ ਹਰ ਕੀਰਤਨ ਗੁਰਮੁਖ ਜੋ ਸੁਣਦੇ। ਸੋ ਇਸ ਕਰਕੇ ਨਾਨਕ ਸਾਹਿਬ ਮੈਂ ਰਵ ਰਿਹਾ ਥਾਨ ਥਨੰਤਰ ਸੋਏ। ਥਾਨਾਂ ਅਤੇ ਥਨੰਤਰੀਆਂ ਵਿੱਚ ਵੀ ਵਾਹਿਗੁਰੂ ਵਿਆਪਕ ਹੀ ਦੇਖਣਾ। ਪੌੜੀ ਹੇਰਾਓ ਘੱਟ ਘੱਟ ਸਗਲ ਕੈ ਪੂਰ ਰਹੇ ਭਗਵਾਨ। ਸਾਰਿਆਂ ਦੇ ਦਿਲਾਂ ਦਿਲਾਂ ਵਿੱਚ ਵੇਖਣਾ ਕਰੋ, ਉਹ ਵਾਹਿਗੁਰੂ ਤਾਂ ਸਾਰੇ ਪਰਿਪੂਰਨ ਹੀ ਹੋ ਰਹੇ ਨੇ। ਇਹ ਇੱਕ ਸਟੇਜ ਆਉਂਦੀ ਮਨ ਦੀ ਅਵਸਥਾ ਬਣਦੀ। ਹੋਵਤ ਆਏ ਸਦ ਸਦੀਵ ਦੁੱਖ ਭੰਜਨ ਗੁਰ ਗਿਆਨ। ਪਿੱਛੇ ਵੀ ਹੋਵਤ ਆਏ ਭਾਵ ਹੁੰਦੇ ਆਏ ਹਨ, ਹੁਣ ਵੀ ਸਦਾ ਹੀ ਨੇ, ਅੱਗੇ ਨੂੰ ਵੀ ਸਦੀਵ ਕਾਲ ਹੋਣਗੇ। ਉਹ ਦੁੱਖਾਂ ਦਾ ਭੰਜਨ ਕਰਨ ਵਾਲਾ, ਜਿਹੜਾ ਦੁੱਖ ਭੰਨਣ ਵਾਲਾ ਪਰਮਾਤਮਾ ਦਾ ਗਿਆਨ, ਉਹ ਗੁਰਾਂ ਦੁਆਰੇ ਹੁੰਦਾ। ਪਿੱਛੇ ਵੀ ਹੁੰਦਾ ਆ, ਹੁਣ ਵੀ ਅੱਗੇ ਨੂੰ ਵੀ ਹੋਵੇਗਾ। ਗੁਰਾਂ ਦੁਆਰੇ ਜਿਹੜਾ ਗਿਆਨ ਮਿਲਿਆ ਉਹਦੇ ਨਾਲ ਹਉਂ ਦੀ ਨਿਵਿਰਤੀ ਪਹਿਲਾਂ ਗੁਰਾਂ ਨੇ ਕੀਤੀ। ਹਉਂ ਛੁਟਕੈ ਹੋਏ ਆਨੰਦ ਤੇਹੇ, ਹਉਂ ਨਾਹੀ ਤਹ ਆਪੇ। ਜਿਹਦੀ ਹੰਗਤਾ ਛੁੱਟ ਜਾਵੇ ਉਹਨੂੰ ਆਨੰਦ ਹੁੰਦਾ, ਜਿੱਥੇ ਹੰਗਤਾ ਨਹੀਂ ਉੱਥੇ ਵਾਹਿਗੁਰੂ ਆਪ ਹੀ ਹੁੰਦਾ। ਹਉਂ ਨਾਹੀ ਤਹ ਆਪ, ਜਿੱਥੇ ਹਉਂ ਹੈ ਉੱਥੇ ਉਹ ਨਹੀਂ ਹੁੰਦਾ, ਜਿੱਥੇ ਹਉਂ ਮਿਟਾ ਦਈਏ ਉੱਥੇ ਆਪ ਹੀ ਹੁੰਦਾ। ਅਤੇ ਦੁੱਖ ਜਨਮ ਹੈ ਮਰਨ ਸੰਤ ਸੰਗ ਪ੍ਰਤਾਪ। ਸੰਤਾਂ ਦੇ ਸੰਗ ਦੇ ਪ੍ਰਤਾਪ ਕਰਕੇ ਜਨਮ ਮਰਨ ਦੇ ਦੁੱਖ ਦੂਰ ਹੁੰਦੇ ਨੇ ਇਨਸਾਨ ਦੇ। ਹਉਂ ਤੋਂ ਰਹਿਤ ਮਹਾਂਪੁਰਖਾਂ ਨੂੰ ਜਿਹੜਾ ਮਿਲੇ ਉਹਦੀ ਵੀ ਹਉਂ ਚਲੀ ਜਾਂਦੀ ਹੈ। ਪਿਆਰ ਨਾਲ ਨਾਮ ਜਪੇ ਬਸ, ਇਹ ਵੱਡੀ ਚੀਜ਼ ਮਹਾਰਾਜ ਦੱਸਦੇ ਨੇ। ਹਿਤ ਕਰ ਨਾਮ ਦ੍ਰਿੜੈ ਦਇਆਲਾ, ਸੰਤ ਹੈ ਸੰਗ ਹੋਤ ਕਿਰਪਾਲਾ। ਸੰਤਾਂ ਦੇ ਸੰਗ ਵਿੱਚ ਪ੍ਰੇਮ ਕਰਕੇ ਦਿਆਲੂ ਦੇ ਨਾਮ ਦ੍ਰਿੜ ਕਰੇ ਨਾ ਤਾਂ ਉਹ ਵਾਹਿਗੁਰੂ ਕਿਰਪਾਲੂ ਹੁੰਦਾ। 261 ਅੰਗ ਤੇ ਫਰਮਾਉਂਦੇ ਨੇ, ਓਰੈ ਕਛੂ ਨਾ ਕਿਨਹੂ ਕੀ ਆ, ਨਾਨਕ ਸਭ ਕਛ ਪ੍ਰਭ ਤੇ ਹੂਆ। ਪਰਮੇਸ਼ੁਰ ਤੋਰੇ, ਉਹਦੀ ਸ਼ਕਤੀ ਤੋਂ ਬਾਹਰ ਕਿਸੇ ਨੇ ਕੁਛ ਨਹੀਂ ਕੀਤਾ ਅੱਜ ਤੱਕ। ਮਹਾਰਾਜ ਕਥਨ ਕਰਦੇ ਨੇ ਸਭ ਕੁਛ ਵਾਹਿਗੁਰੂ ਤੋਂ ਹੀ ਹੋ ਰਿਹਾ ਜੋ ਕੁਛ ਹੋ ਰਿਹਾ। ਸਲੋਕ ਲੇਖ ਹੈ ਕਥਾ ਨਾ ਛੂਟੀ ਹੈ, ਕਿਨ ਕਿਨ ਭੂਲਨ ਹਾਰ। ਬੇਨਤੀ ਕਰਦੇ ਨੇ ਪਰਮੇਸ਼ੁਰ ਦੇ ਸਨਮੁਖ, ਇਹ ਕਰਮਾਂ ਦੇ ਹਿਸਾਬ ਕਰਨ ਨਾਲ ਕਦੇ ਵੀ ਛੁਟਕਾਰਾ ਨਹੀਂ ਹੁੰਦਾ, ਕਿਉਂਕਿ ਅਸੀਂ ਤਾਂ ਖਿਣ ਖਿਣ ਕਾਲ ਵਿੱਚ ਪਲ ਪਲ ਵਿੱਚ ਭੁੱਲਣ ਹਾਰ ਹਾਂ। ਸੱਤ ਤਾਂ ਗਲਤੀਆਂ ਹੁੰਦੀਆਂ ਨੇ, ਅਸੀਂ ਕਿਵੇਂ ਕਹਿ ਦਈਏ ਕਿ ਸਾਤੋਂ ਗਲਤੀ ਨਹੀਂ ਹੁੰਦੀ। ਪੈਰ ਪੈਰ ਤੇ, ਕਦਮ ਕਦਮ ਤੇ, ਹਰ ਥਾਂ ਖਿਣ ਖਿਣ ਕਾਲ ਵਿੱਚ ਕਦੇ ਬੋਲਣ 'ਚ ਗਲਤੀ, ਕਦੇ ਬੈਠਣ 'ਚ ਗਲਤੀ, ਕਦੇ ਉੱਠਣ ਵਿੱਚ ਗਲਤੀ। ਸਾਡੀਆਂ ਗਲਤੀਆਂ ਤੁਸੀਂ ਤਾਂ ਦੇਖਦੇ ਹੋ, ਵੀ ਇਹ ਤਾਂ ਅਣਜਾਣ ਬੱਚੇ ਦੀ ਕਿਹੜੀ ਗੱਲ ਹੈ, ਬੱਚਾ ਤਾਂ ਗਲਤੀਆਂ ਹੀ ਕਰਦਾ। ਪਰ ਸਾਡੇ 'ਤੇ ਕਿਰਪਾ ਕਰੋ ਤੇ ਸਾਨੂੰ ਬਖਸ਼ ਲਓ, ਸਾਡੇ 'ਤੇ ਮਿਹਰ ਭਰਿਆ ਹੱਥ ਰੱਖੋ। ਬਖਸ਼ਣਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਇਹ ਬਖਸ਼ਣਹਾਰ ਵਾਹਿਗੁਰੂ ਤੂੰ ਹੀ ਸਾਨੂੰ ਬਖਸ਼ ਲੈ ਅਤੇ ਸੰਸਾਰ ਸਾਗਰ ਤੋਂ ਪਾਰ ਉਤਾਰ ਲੈ। ਕਾਗਦ ਲੇਖਾ ਜਾ ਕਰੋ, ਕਹਾਂ ਪੁਜਾਵੋ ਨਾਥ, ਔਗਣ ਮੇਰੇ ਬਖਸ਼ੀਆ ਮਾਥੇ ਧਰਿਆ ਹਾਥ। ਲੇਖਾ ਗਣਤ ਨਾ ਛੂਟੀਆ, ਕਾਚੀ ਭੀਤ ਨਾ ਸੁੱਧ। ਇਸ ਕਰਕੇ ਬੇਨਤੀ ਕਰਨ ਵਿੱਚ ਹੀ ਸੁੱਖ ਹੈ। ਸਤਿਗੁਰ ਆਇਓ ਸਰਣ ਤੁਹਾਰੀ, ਮਿਲੈ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ ਰਹਾਓ। ਅਵਰ ਨਾ ਸੂਝੈ ਦੂਜੀ ਠਾਹਰ, ਹਾਰ ਪਰਿਉ ਤੋ ਦੁਆਰੀ, ਲੇਖਾ ਛੋੜ ਅਲੇਖਾ ਛੁੱਟ ਹੈ, ਹਮ ਨਿਰਗੁਣ ਲਿਹੋ ਆਵਾਰੀ। ਸਾਨੂੰ ਤੁਸੀਂ ਬਖਸ਼ ਲਓ ਕਿਉਂਕਿ ਅਸੀਂ ਸਦਾ ਹੀ ਭੁੱਲਣਹਾਰ ਹਾਂ। ਇਹੀ ਬੇਨਤੀਆਂ ਕਰੇ ਮਹਾਰਾਜ ਦੇ ਅੱਗੇ। ਪੌੜੀ ਲੂਣ ਹਰਾਮੀ, ਗੁਨਹਗਾਰ, ਬੇਗਾਨਾ, ਅਲਪਮਤ, ਪਰਮੇਸ਼ੁਰ ਦਾ ਦਿੱਤਾ ਹੋਇਆ ਲੂਣ ਖਾ ਕੇ ਜੀਵ ਹਰਾਮੀ ਹੋ ਰਿਹਾ, ਹਰਾਮਖੋਰ, ਹਰਾਮ ਦੀਆਂ ਖਾਣ ਵਾਲੇ ਨੂੰ ਕਹਿੰਦੇ ਨੇ। ਦਿੱਤਾ ਹੋਇਆ ਉਹਦਾ ਖਾਈ ਵੀ ਜਾਂਦਾ ਤੇ ਕਹਿੰਦਾ ਰੱਬ ਨੇ ਕੀ ਦਿੱਤਾ। ਫਿਰ ਗੁਨਾਹਗਾਰ ਹੁੰਦਾ, ਔਗੁਣਾਂ ਦਾ ਘਰ ਹੈ ਜੀਵ। ਫਿਰ ਅਲਪਮਤ ਤੁੱਛ ਬੁੱਧੀ ਵਾਲਾ ਜੀਵ, ਬੇਗਾਨਾ ਹੁੰਦਾ ਦਵੈਤ ਦੇ ਗਾਇਨ ਕਰਨ ਵਾਲਾ, ਬੇਗਿਆਤ ਜਿਹਾ, ਦੂਜਿਆਂ ਦਾ ਭਾਵ ਜਮਾਂ ਦਾ ਬਣ ਰਿਹਾ, ਬੇਗਾਨੇ ਤੋਂ ਭਾਵ ਜਮਾਂ ਦਾ ਬਣ ਰਿਹਾ। ਜੀਉ ਪਿੰਡ ਜਿਨ ਸੁਖ ਦੀਏ, ਤਾਹੇ ਨਾ ਜਾਣਤ ਤੱਤ। ਜਿਸ ਪਰਮੇਸ਼ੁਰ ਨੇ ਜੀਵ ਨੂੰ ਪਿੰਡ ਹੁੰਦਾ ਸਰੀਰ ਅਤੇ ਸੁੱਖ ਆਦਿਕ ਦਿੱਤੇ ਨੇ, ਇਹ ਤੱਤ ਸਿਧਾਂਤ ਰੂਪ ਪਰਮਾਤਮਾ ਨੂੰ ਜੀਵ ਜਾਣਦਾ ਹੀ ਨਹੀਂ। ਉਹਨੂੰ ਨਹੀਂ ਸਮਝਦਾ ਕਿ ਉਹ ਵੀ ਹੈ। ਐਡੀ ਮਤ ਤੇ ਪੜਦਾ ਪਾਇਆ ਮਾਇਆ ਨੇ ਕਲਯੁੱਗ ਦੇ ਪ੍ਰਭਾਵ ਕਰਕੇ, ਇਹ ਪਰਮਾਤਮਾ ਨਾਲ ਬੇਗਿਆਤ ਹੀ ਹੋ ਕੇ ਤੁਰਿਆ। ਫਿਰ ਜਿਹੜੀ ਸ਼ਕਤੀ ਸਾਨੂੰ ਤੁਰਨ ਫਿਰਨ ਬੋਲਣ ਦੀ ਸੱਤਾ ਦਿੰਦੀ, ਦੇਖਣ ਦੀ ਸੱਤਾ ਦਿੰਦੀ, ਉਸ ਸ਼ਕਤੀ ਤੋਂ ਹੀ ਬੇਮੁੱਖ ਹੈ, ਇਹ ਪਰਮਾਤਮਾ ਤੋਂ ਬੇਮੁੱਖ ਹੈ। ਤੇਰੀ ਕਿਰਪਾ ਨਾਲ ਤਾਂ ਅਸੀਂ ਤੁਰੇ ਫਿਰਦੇ ਹਾਂ, ਤੇਰੀ ਕਿਰਪਾ ਨਾਲ ਬੋਲਦੇ ਹਾਂ, ਤੇਰੀ ਕਿਰਪਾ ਨਾਲ ਸਭ ਕੁਛ ਹੁੰਦਾ, ਅਤੇ ਤੈਨੂੰ ਹੀ ਕਹਿੰਦੇ ਤੂੰ ਹੈ ਨਹੀਂ। ਉਹਨੂੰ ਵੀ ਹਾਸਾ ਆਉਂਦਾ, ਇਹ ਦੇਖੋ ਨਿਆਣਾ ਕਰਦਾ ਕਿ ਜੀਵ, ਕਹਿੰਦਾ ਰੱਬ ਹੈ ਹੀ ਨਹੀਂ। ਲਾਹਾ ਮਾਇਆ ਕਾਰਨੇ ਦਹਿ ਦਿਸ ਢੂੰਡਣ ਜਾਏ, ਮਾਇਆ ਦੇ ਲਾਭ ਕਰਨ ਵਾਸਤੇ ਦਸਾਂ ਦਿਸਾਂ ਢੂੰਡਣ ਜਾਂਦਾ। ਦੇਵਨਹਾਰ ਦਾਤਾਰ ਪ੍ਰਭ, ਨਿਮਖ ਨਾ ਮਨ ਹੈ ਵਸਾਏ। ਪਰ ਦੇਣ ਵਾਲਾ ਜਿਹੜਾ ਦਾਤਾਰ ਵਾਹਿਗੁਰੂ ਹੈ, ਉਹਨੂੰ ਇੱਕ ਨਿਮਖ ਮਾਤਰ ਵੀ ਮਨ ਚ ਵਸਾਉਂਦਾ ਨਹੀਂ। ਮਾਇਆ ਕਰਕੇ ਭੱਜਿਆ ਹੀ ਫਿਰਦਾ, ਭੱਜਿਆ ਹੀ ਫਿਰਦਾ, ਭੱਜਿਆ ਹੀ ਫਿਰਦਾ। ਇੰਨਾ ਮਾੜਾ ਅਸਰ ਪਿਆ ਹੋਇਆ ਮਾਇਆ ਦਾ। ਸੋ ਰਾਤ ਜੇ ਸੋਵੈ ਦਿਨ ਕਰੇ ਕਾਮ, ਇੱਕ ਖਿਨ ਲੇ ਨਾ ਹਰ ਕੋ ਨਾਮ। ਇੰਨਾ ਦੌੜਦਾ, ਫੜ ਕੇ ਵੀ ਨਹੀਂ ਬਿਠਾ ਸਕਦੇ, ਸਮਝਾ ਵੀ ਨਹੀਂ ਸਕਦੇ। ਇੰਨੀ ਮੱਤ ਪੁੱਠੀ ਹੋਈ ਹੋਈ ਹੈ ਕਿ ਕੁਛ ਕਹਿ ਹੀ ਨਹੀਂ ਸਕਦੇ। ਉਲਟਾ ਉਹ ਦੇਖ ਕੇ ਰਾਜੀ ਨਹੀਂ, ਸੰਗਤ ਨੂੰ ਸੁਣ ਕੇ ਰਾਜੀ ਨਹੀਂ, ਸੰਗਤ ਵਿੱਚ ਆ ਕੇ ਰਾਜੀ ਨਹੀਂ, ਸੰਗਤ ਵਿੱਚ ਬਹਿ ਕੇ ਰਾਜੀ ਨਹੀਂ। ਕਿਉਂਕਿ ਮਾਇਆ ਦੀ ਇਹੋ ਜਿਹੀ ਪਾਹ ਚੜ੍ਹੀ ਹੋਈ ਹੈ। ਇਹੋ ਤਨ ਮਾਇਆ ਬਾਹਿਆ ਪਿਆਰੇ, ਲੀਤੜਾ ਲੱਭ ਰੰਗਾਏ, ਮੇਰਾ ਕੰਤ ਨਾ ਭਾਵੈ ਚੋਲਾ ਪਿਆਰੇ, ਕਿਉਂ ਧਨ ਸੇਜਾ ਜਾਏ। ਲਾਲਚ ਝੂਠ ਬੇਕਾਰ ਮੋਹ ਆ ਸੰਪੈ ਮਨ ਮਾਹ। ਝੂਠੇ ਪਦਾਰਥਾਂ ਦਾ ਲਾਲਚ, ਵਿਸ਼ੇ ਵਿਕਾਰ ਅਤੇ ਮੋਹ ਆਦਿਕ ਜਿਹੜੀਆਂ ਸਾਰੀਆਂ ਚੀਜ਼ਾਂ ਨੇ, ਆਸਰੀ ਸੰਪਦਾ ਕਹਿੰਦੇ ਇਹਨੂੰ, ਆਸਰੀ ਸੰਪਦਾ ਮਨ ਦੇ ਵਿੱਚ ਇਕੱਠੀ ਕਰ ਰੱਖੀ ਇਹਨੇ, ਬਸ ਉਹਦੇ ਨਾਲ ਹੀ ਖੁਸ਼ ਹੁੰਦਾ। ਲਾਲਚ ਕਰਕੇ ਬਹੁਤ ਖੁਸ਼ ਹੁੰਦਾ, ਝੂਠ ਬੋਲ ਕੇ ਬੜਾ ਖੁਸ਼ ਹੁੰਦਾ, ਵਿਕਾਰਾਂ ਨੂੰ ਭੋਗ ਕੇ ਬਹੁਤ ਖੁਸ਼ ਹੁੰਦਾ, ਬਾਲ ਬੱਚੇ ਦਾ ਮੋਹ, ਪਦਾਰਥਾਂ ਦਾ ਮੋਹ ਕਰਦੇ। ਇਹੀ ਧਨ ਇਕੱਠਾ ਕੀਤਾ ਇਹਨੇ ਬਸ। ਲੰਪਟ ਚੋਰ ਨਿੰਦਕ ਮਹਾਂ, ਤਿੰਨਹੂ ਸੰਗ ਬਿਹਾਏ। ਸੋ ਜਿਹੜੇ ਪੁਰਸ਼ ਪਰ ਇਸਤਰੀ ਲੰਪਟ ਨੇ, ਚੋਰ ਨੇ ਅਤੇ ਬੜੇ ਗੁਰੂ ਨਿੰਦਕ ਨੇ, ਉਹਨਾਂ ਦੇ ਨਾਲ ਇਹਦੀ ਉਮਰ ਬਤੀਤ ਹੁੰਦੀ। ਉਹਨਾਂ ਕੋਲ ਬੜਾ ਖੁਸ਼ ਹੋ ਕੇ ਬਹਿੰਦਾ। ਜਿਹੜਾ ਕੋਈ ਗੁਰਬਾਣੀ ਦੀ ਗੱਲ ਸੁਣਾਵੇ, ਉਹਨੂੰ ਕਹਿਣਗੇ ਇਹਨੂੰ ਨਹੀਂ ਆਉਂਦਾ ਕੁਛ। ਜਿਹੜਾ ਕੋਈ ਇਸਤਰੀ ਦੀਆਂ ਗੱਲਾਂ ਕਰੇ, ਚੋਰੀ ਦੀਆਂ ਗੱਲਾਂ ਕਰੇ, ਕਹਿੰਦੇ ਗੁਰੂ ਦਾ ਨਿੰਦਕ ਬਣੇ, ਉਹਨੂੰ ਕਹਿੰਦੇ ਇਹ ਬੜਾ ਬੰਦਾ ਗੁੱਡ ਹੈ, ਉਹਨੂੰ ਸੰਸਾਰ ਚੰਗਾ ਮੰਨਦਾ। ਪੁੱਠੀ ਮੱਤ ਜੋ ਹੋਈ, ਉਹਨਾਂ ਦੇ ਨਾਲ ਮਿਲ ਮਿਲ ਕੇ ਸਵਾਰ ਸਵਾਰ ਕੇ ਬਹਿੰਦੇ ਨੇ। ਪਤਾ ਨਹੀਂ ਕੁਦਰਤੀ ਗੱਲ ਹੀ ਹੈ ਬਸ। ਜਿੱਥੇ ਪਾਠ ਹੁੰਦਾ ਹੋਊ, ਉੱਥੇ ਇਕੱਲਾ ਪਾਠੀ ਹੀ ਹੋਊਗਾ ਬਸ। ਪਾਠੀ ਕੋਲ ਪਾਠ ਸੁਣ ਨਹੀਂ ਕੋਈ ਬਹਿੰਦਾ, ਕਥਾ ਕੀਰਤਨ 'ਚ ਨਹੀਂ ਬਹਿ ਕੇ ਰਾਜੀ। ਇੱਥੇ ਕਿ ਤਕਲੀਫ ਜੀ ਹੋਣ ਲੱਗ ਜਾਣੀ ਸਰੀਰ ਨੂੰ ਆ ਕੇ, ਬਾਹਰ ਨਿਕਲ ਕੇ ਇੱਕਦਮ ਭੱਜਦਾ, ਜਿਵੇਂ ਬਹੁਤ ਜ਼ਿਆਦਾ ਕਿਤੇ ਅੱਗ ਵਰਦੀ ਹੁੰਦੀ ਹੈ, ਇਉਂ ਭੱਜ ਕੇ ਬਾਹਰ ਜਾ ਕੇ ਫੇਰ ਹੀ ਸੁੱਖ ਦਾ ਸਾਹ ਲੈਂਦਾ। ਅੰਦਰ ਬਹਿ ਕੇ ਤਿਆਰ ਨਹੀਂ ਉਸ ਚੀਜ਼ ਨੂੰ ਪ੍ਰਵਾਨ ਨੂੰ ਕਰਨ ਨੂੰ ਤਿਆਰ ਨਹੀਂ ਕਿ ਮੈਂ ਇਹ ਚੀਜ਼ ਨੂੰ ਹਿਰਦੇ 'ਚ ਵਸਾ ਲਵਾਂ, ਮੇਰਾ ਭਲਾ ਹੁੰਦਾ। ਇਉਂ ਦੌੜਦਾ ਕਲਯੁਗੀ ਜੀਵ। ਸੋ ਇਸ ਤਰ੍ਹਾਂ ਡਰਦਾ ਹੈ ਬਹੁਤ ਸਾਰਾ, ਚੰਗੇ ਭਾਗ ਨਾ ਹੋਣ ਕਰਕੇ ਵੀ ਸੰਗਤ ਵਿੱਚ ਬਹਿ ਨਹੀਂ ਸਕਦਾ। ਹੁਣ ਮਹਾਰਾਜ ਅੱਗੇ ਬੇਨਤੀ ਵੀ ਕਰ ਸਕਦੇ ਹਾਂ। ਤੁਦ ਭਾਵੈ ਤਾਂ ਬਖਸ਼ ਲਹਿ, ਖੋਟੇ ਸੰਗ ਖਰੇ। ਜੇ ਉਹ ਪਰਮੇਸ਼ੁਰ ਨੂੰ ਭਾ ਜਾਵੇ ਤਾਂ ਖੋਟਿਆਂ ਨੂੰ ਖਰਿਆਂ ਦੇ ਨਾਲ ਹੀ ਬਖਸ਼ ਲੈਂਦਾ। ਕਹਿੰਦੇ ਵੇ ਤੂੰ ਹੁਣ ਖੋਟਿਆਂ ਬੰਦਿਆਂ ਦੀ ਸੰਗਤ ਹੀ ਛੱਡ ਦੇ, ਖਰਿਆਂ ਦੇ ਨਾਲ ਵੈਸੇ ਹੀ ਬਹਿ ਜਾ ਕਰ। ਖਰਿਆਂ ਨਾਲ ਬਹਿਣ ਕਰਕੇ ਉਹਦੀ ਨਿਗਾਹ ਤਾਂ ਆ ਜਾਵੇਗੀ ਤੇਰੇ 'ਤੇ, ਫਿਰ ਬਖਸ਼ਿਆ ਤਾਂ ਜਾਏਗਾ। ਨਾਨਕ ਭਾਵੈ ਪਾਰ ਬ੍ਰਹਮ, ਪਾਹਨ ਨੀਰ ਤਰੇ।
ਮਹਾਰਾਜ ਕਥਨ ਕਰਦੇ ਜੇ ਵਾਹਿਗੁਰੂ ਨੂੰ ਭਾ ਜਾਵੇ ਤਾਂ ਪ੍ਰਤੱਖ ਜਿਹੜੇ ਪਾਹਣ ਪੱਥਰ ਵੀ ਪਾਣੀ ਤੋਂ ਤਰ ਜਾਂਦੇ ਨੇ। ਪੱਥਰਾਂ ਵਾਂਗੂ ਜੋ ਕਠੋਰ ਬੰਦੇ ਨੇ ਉਹ ਜਾਂ ਪਰਮਾਤਮਾ ਨੂੰ ਭਾ ਜਾਣ ਤਾਂ ਸੰਸਾਰ ਸਮੁੰਦਰ ਤੋਂ ਤਰ ਜਾਂਦੇ ਨੇ। ਜਿਹੜੇ ਪਦਾਰਥਾਂ ਰੂਪੀ ਜਲ ਨਾਲ ਭਰਿਆ ਹੋਇਆ ਸੰਸਾਰ ਸਾਗਰ ਹੈ ਉਹਦੇ ਤੋਂ ਪਰਮਾਤਮਾ ਕਿਰਪਾ ਕਰਕੇ ਪਦਾਰਥਾਂ ਤੋਂ ਬਿਰਤੀ ਉੱਚੀ ਉਠਾ ਕੇ ਤਾਰ ਦਿੰਦਾ, ਕਿਰਪਾ ਹੋ ਜਾਂਦੀ ਵਾਹਿਗੁਰੂ ਦੀ।